ਸਵਾਓ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਬਖਸ਼ਿਸ਼ ਕਰ ਰਹੇ ਨੇ ਜੀਵਾਂ ਦੇ ਭਲੇ ਹਿੱਤ 24,000 ਸਵਾਸ ਸਫਲੇ ਕਰਨ ਲਈ ਗੁਰਾਂ ਨੇ ਬਾਣੀ ਰਚਨਾ ਕੀਤੀ। ਬਾਬਾ ਬੁੱਢਾ ਜੀ ਦੇ ਬੇਨਤੀ ਕਰਨ 'ਤੇ ਇਹ ਹਿੰਦੂ ਮਤ ਅਨੁਸਾਰ ਗੀਤਾ ਦਾ ਪਾਠ ਕੀਤਾ ਜਾਂਦਾ ਹੈ। ਗੁਰਸਿੱਖਾਂ ਵਿੱਚ ਆਪ ਨੇ ਕੀ ਬਖਸ਼ਿਸ਼ ਕੀਤਾ ਹੈ ਕਿਉਂਕਿ ਸੰਗਤ ਇਹ ਪੁੱਛਦੀ ਹੈ ਅਸੀਂ ਕਾਹਦਾ ਪਾਠ ਕਰੀਏ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੁੱਖਾਂ ਦੀ ਮਣੀ ਸੰਗਤ ਨੂੰ ਦੇਵਾਂਗੇ, ਲੋਕ ਅਤੇ ਪਰਲੋਕ ਵਿੱਚ ਸੁੱਖ ਹੀ ਸੁੱਖ ਹੋਣਗੇ। ਯੋਗੀ ਪੜ੍ਹੇ, ਗ੍ਰਿਸ਼ਤੀ ਪੜ੍ਹੇ, ਸੰਨਿਆਸੀ ਪੜ੍ਹੇ, ਸਾਧੂ ਪੜ੍ਹੇ, ਸੰਤ ਪੜ੍ਹੇ, ਸਾਰਿਆਂ ਦਾ ਹੀ ਭਲਾ ਕਰੇਗੀ ਇਹ ਬਾਣੀ। ਕੋਈ ਵੀ ਪੜ੍ਹ ਲਵੇ ਸੰਸਾਰ ਦੇ ਵਿੱਚ, ਕਿਸੇ ਵੀ ਧਰਮ ਦਾ ਵਿਅਕਤੀ ਪੜ੍ਹੇ, ਹਰ ਇੱਕ ਦਾ ਹੀ ਭਲਾ ਬਾਣੀ ਨੇ ਕਰਨਾ ਕਿਉਂਕਿ ਬਾਣੀ ਇਸ ਤਰ੍ਹਾਂ ਸਰਬ ਸਾਂਝੀ ਹੈ ਜਿਵੇਂ ਆਕਾਸ਼ ਦੇ ਥੱਲੇ ਹੀ ਸਾਰੇ ਰਹਿੰਦੇ ਨੇ, ਜਿਵੇਂ ਬੱਦਲਾਂ ਦੀ ਵਰਖਾ ਹਰੇਕ ਲਈ ਇੱਕੋ ਜਿਹੀ ਹੈ, ਨਹੀਂ ਦੇਖਦੇ ਬੱਦਲ ਕੌਣ ਹੈ, ਕਿੱਥੇ ਰਹਿੰਦਾ, ਕਿਹੜਾ ਕੌਮ ਦੇਸ਼, ਕਿਹੜਾ ਵਿਅਕਤੀ 84 ਲੱਖ ਜੂਨ 'ਤੇ ਬੱਦਲ ਬਰਸਾਤ ਕਰ ਦਿੰਦਾ। ਇਸ ਤਰ੍ਹਾਂ ਗੁਰਾਂ ਦੀ ਬਾਣੀ ਬਰਸਾਤ ਕਰਦੀ ਹੈ ਸਾਰੇ ਸੰਸਾਰ ਦੇ ਭਲੇ ਵਾਸਤੇ। ਤਪਤ ਮਾਹੇ ਠਾਂਡ ਵਰਤਾਈ, ਅੰਧ ਭਇਆ ਦੁੱਖ ਨਾਠੇ ਪਾਈ। ਸੋ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸਲੋਕ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਜਿਹੜਾ ਗਿਆਨ ਰੂਪੀ ਅੰਜਨ ਸੀ ਸੁਰਮਾ, ਇਹ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਸੁਰਮਾ ਗਿਆਨ ਦਾ ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਮਹਾਰਾਜ ਨੇ, ਫਿਰ ਗੁਰੂ ਅਮਰਦਾਸ ਮਹਾਰਾਜ ਨੇ, ਫਿਰ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਗਿਆਨ ਦਾ ਸੁਰਮਾ ਸਾਡੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ। ਸੋ ਇਹ ਗਿਆਨ ਰੂਪ ਸੁਰਮਾ ਜਦੋਂ ਪਾਇਆ, ਕਹਿ ਨਾਨਕ ਇਹ ਨੇਤਰ ਅੰਧ ਸੇ। ਤੀਜੇ ਪਾਤਸ਼ਾਹ ਕਹਿੰਦੇ ਨੇ ਇਹ ਨੇਤਰ ਅੰਨੇ ਸੀ ਪਹਿਲਾਂ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਦੋਂ ਸਤਿਗੁਰੂ ਦੇ ਦਰਸ਼ਨ ਕੀਤੇ ਤਾਂ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਉਦੋਂ ਚੰਗਾ ਭਲਾ ਦਿਖਣ ਲੱਗ ਪਿਆ। ਜਿਹੜਾ ਕਹਿੰਦਾ ਸੀ ਇਹ ਨਹੀਂ ਹੁੰਦਾ, ਉਹ ਹੋ ਨਹੀਂ ਸਕਦਾ, ਉਹ ਸਾਰਾ ਕੁਝ ਸਾਹਮਣੇ ਆ ਗਿਆ ਕਿਉਂਕਿ ਗੁਰਾਂ ਦੇ ਗਿਆਨ ਅੰਜਨ ਨਾਲ ਅਗਿਆਨ ਅੰਧੇਰ ਬਿਨਾਸ਼, ਜਿਹੜਾ ਅਗਿਆਨਤਾ ਦਾ ਹਨੇਰਾ ਸੀ ਅੰਦਰ, ਉਹ ਬਿਨਾਸ਼ ਹੋ ਗਿਆ। ਅਗਿਆਨ ਦੇ ਹਨੇਰੇ ਕਰਕੇ ਭਰਮ ਸੀ, ਡਰ ਸੀ। ਸੋ ਕਈ ਪ੍ਰਕਾਰ ਦੀਆਂ ਅਲਾਮਤਾਂ ਹਨੇਰੇ ਕਰਕੇ ਜੋ ਸਾਡੇ ਮਨ ਨੂੰ ਲੱਗੀਆਂ ਹੋਈਆਂ ਸਨ, ਅਗਿਆਨਤਾ ਦੇ ਹਨੇਰੇ ਕਰਕੇ ਕਹਿੰਦਾ ਸੀ ਕਿ ਕਿੱਥੇ ਆ ਸਵਰਗ, ਕਿੱਥੇ ਆ ਨਰਕ, ਕਿੱਥੇ ਆਹ, ਕਿੱਥੇ ਆ ਉਹ, ਰੱਬ ਕਿੱਥੇ ਆ, ਇਹਦੀ ਕੀ ਲੋੜ ਹੈ, ਇਹ ਅਗਿਆਨ ਕਰਕੇ ਹੀ ਕਹੀ ਜਾਂਦਾ। ਸੋ ਰਾਤ ਦੇ ਹਨੇਰੇ ਵਿੱਚ ਖੜ ਕੇ ਜਿਵੇਂ ਕਿਸੇ ਨੂੰ ਕਹੀਏ ਕਿ ਉੱਥੇ ਫਲਾਨਾ ਖੜਾ, ਉਹਦਾ ਘਰ ਇਹ ਆ ਅਤੇ ਲਾਈਟ ਹੋਵੇ ਨਾ, ਬੰਦਾ ਕਹਿੰਦਾ ਚਾਰੇ ਪਾਸੇ ਹਨੇਰਾ ਹੀ ਹਨੇਰਾ, ਮੈਨੂੰ ਤਾਂ ਕੋਈ ਦਿਖਦਾ ਨਹੀਂ, ਐਵੇਂ ਤੁਹਾਡੀਆਂ ਤਾਂ ਗੱਲਾਂ ਹੀ ਨੇ। ਪਰ ਜਦੋਂ ਦਿਨ ਚੜ੍ਹਿਆ ਸਾਰਾ ਸ਼ਹਿਰ ਹੀ ਨਜ਼ਰ ਆ ਜਾਂਦਾ, ਹਰ ਇੱਕ ਚੀਜ਼ ਨਜ਼ਰ ਆ ਜਾਂਦੀ ਜਿਹੜੀ ਰਾਤ ਨੂੰ ਦੱਸੀ ਸੀ। ਅਗਿਆਨ ਦੇ ਹਨੇਰੇ ਦੇ ਵਿੱਚ ਬੈਠੇ ਬੰਦੇ ਨੂੰ ਜਦੋਂ ਦੱਸਦੇ ਹਾਂ ਉਦੋਂ ਉਹਨੂੰ ਪ੍ਰਤੀਤ ਨਹੀਂ ਹੁੰਦੀ, ਜਦੋਂ ਗਿਆਨ ਆਉਂਦਾ ਹਿਰਦੇ 'ਚ, ਪ੍ਰਕਾਸ਼ ਹੁੰਦਾ, ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਤਾਂ ਉਹਨੂੰ ਦੂਜੀ ਦੁਨੀਆ ਸਾਰੀ ਨਜ਼ਰ ਆ ਜਾਂਦੀ। ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਹਰੀ ਦੀ ਕਿਰਪਾ ਨਾਲ ਸੰਤ ਸਰੂਪ ਸਤਿਗੁਰੂ ਮਹਾਰਾਜ ਜੀ ਸਾਨੂੰ ਮਿਲੇ ਨੇ, ਨਾਨਕ ਮਨ ਪ੍ਰਗਾਸ। ਸੋ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਲੇ ਤਾਂ ਮਨ ਦੇ ਨੰਨੇ ਸਿਹਾਰੀ ਮਤਲਬ ਹੁੰਦਾ ਮਨ ਦੇ ਵਿੱਚ ਪ੍ਰਕਾਸ਼ ਹੋ ਗਿਆ। ਸੋ ਜਦੋਂ ਆਇਆ ਸੀ ਗਿਆਨ ਅੰਜਨ ਗੁਰ ਦੀ ਆ ਰਾਰੇ ਸਿਹਾਰੀ ਆਈ ਹੈ ਇੱਥੇ, ਤਾਂ ਗੁਰਾਂ ਦੁਆਰਾ ਜਾਂ ਗੁਰਾਂ ਦੀ ਕਿਰਪਾ ਨਾਲ ਸਾਨੂੰ ਗਿਆਨ ਅੰਜਨ ਪ੍ਰਾਪਤ ਹੋਇਆ, ਨਾਨਕ ਮਨ ਪ੍ਰਗਾਸ, ਮਨ ਦੇ ਵਿੱਚ ਹੁਣ ਪ੍ਰਕਾਸ਼ ਹੋ ਗਿਆ। ਇਸ ਤਰ੍ਹਾਂ ਮਨ ਬੁੱਧ ਰੂਪੀ ਨੇਤਰਾਂ ਵਿੱਚ ਗਿਆਨ ਰੂਪੀ ਸੁਰਮਾ ਪਾ ਦਿੱਤਾ। ਫਿਰ ਸ਼ਾਂਤ ਆਤਮਾ ਸਤਿਗੁਰੂ ਮਹਾਰਾਜ ਨਾਲ ਮਿਲਾਪ ਵੀ ਹੋ ਗਿਆ। ਸੋ ਇੱਥੇ ਸੰਤ ਪਦ ਗੁਰਾਂ ਲਈ ਵਰਤਿਆ ਮਹਾਰਾਜ ਨੇ ਕਿਉਂਕਿ ਗੁਰ ਦੀ ਅੱਖਰ ਆਇਆ। ਸਾਰੀ ਅਸ਼ਟਪਦੀ ਵਿੱਚ ਗੁਰੂ ਦੇ ਉੱਤੇ ਹੀ ਉਪਦੇਸ਼ ਕਰਨਗੇ, ਪਰ ਗੁਰੂ ਦੀ ਕਿਰਪਾ ਦਾ ਸਦਕਾ ਗੁਰੂ ਸਾਹਿਬ ਨੇ ਗੁਰਸਿੱਖਾਂ ਨੂੰ ਵੀ ਆਪਣੇ ਵਰਗਾ ਹੀ ਬਣਾ ਲਿਆ। ਗੁਰਸਿੱਖ ਵੀ ਅੱਗੇ ਤੋਂ ਅੱਗੇ ਕਿਰਪਾ ਕਰ ਸਕਦੇ ਨੇ, ਪਰ ਗੁਰਾਂ ਦੀ ਆਗਿਆ ਪਾ ਕੇ। ਦੇਖਣ ਨੂੰ ਗੁਰੂ ਤੇ ਗੁਰੂ ਦਾ ਸਿੱਖ ਤੇ ਗੁਰੂ ਵੱਖਰੇ ਲੱਗਦੇ ਨੇ, ਬ੍ਰਹਮ ਗਿਆਨੀਆਂ ਦੀ ਗੱਲ ਕਰਦੇ ਨੇ। ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੰਗਤ ਨੂੰ, ਮੇਰੇ ਦਰਸ਼ਨ ਤੇ ਬਾਬਾ ਬੁੱਢਾ ਜੀ ਦੇ ਦਰਸ਼ਨ ਇੱਕੋ ਫਲ ਦੇਣਗੇ, ਕਿਉਂਕਿ ਮੇਰਾ ਹੀ ਰੂਪ ਹੈ। ਭਾਈ ਵਿਧੀ ਚੰਦ ਨੂੰ ਵੀ ਇਹੀ ਬਚਨ ਕੀਤਾ ਸੀ, ਮੇਰੇ ਦਰਸ਼ਨ ਭਾਈ ਵਿਧੀ ਚੰਦ ਦੇ ਦਰਸ਼ਨ ਇੱਕੋ ਹੀ ਹੈ। ਸੋ ਇਸ ਤਰ੍ਹਾਂ ਜਦੋਂ ਇਹੋ ਜਿਹੇ ਪੂਰਨ ਪੁਰਖਾਂ ਦੀ ਸੰਗਤ ਹੁੰਦੀ, ਧੰਨ ਭਾਈ ਵਿਧੀ ਚੰਦ। ਸੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਅਸ਼ਟਪਦੀ ਵਿੱਚ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਜਦੋਂ ਅਸੀਂ ਸ਼ਾਂਤ ਆਤਮਾ ਗੁਰਾਂ ਦੀ ਸਤਸੰਗਤ ਵਿੱਚ ਆ ਕੇ ਬੈਠੇ, ਸਤਸੰਗਤ ਕਰਕੇ ਜਦੋਂ ਨਾਮ ਦੀ ਮਹਿਮਾ ਸੁਣੀ, ਨਾਮ ਦਾ ਵਖਿਆਨ ਸੁਣਿਆ, ਨਾਮ ਬਾਰੇ ਜਾਣਿਆ, ਉਸ ਵਕਤ ਵਾਹਿਗੁਰੂ ਦਾ ਨਾਮ ਮਿੱਠਾ ਪਿਆਰਾ ਚੰਗਾ ਚੰਗਾ ਲੱਗਣ ਲੱਗ ਪਿਆ। ਪਹਿਲਾਂ ਤਾਂ ਮਾਇਆ ਦਾ ਗਿਆਨ ਹੋਇਆ ਸੀ ਬਚਪਨ 'ਚ, ਨਿਆਣੇ ਨੂੰ ਮਾਇਆ ਫੜਾਉਂਦੇ, ਕਹਿੰਦੇ ਇਹਦੀ ਆਹ ਚੀਜ਼ ਆਉਂਦੀ ਹੈ, ਇਹਦੀ ਆਹ ਚੀਜ਼ ਆਉਂਦੀ ਹੈ, ਪੈਸਿਆਂ ਨਾਲ ਸਭ ਕੁਛ ਆਉਂਦਾ। ਫਿਰ ਵੱਡਾ ਹੋ ਕੇ ਪੈਸਿਆਂ ਵਿੱਚ ਪਿਆਰ ਹੋ ਗਿਆ, ਪਰ ਉਹਨੂੰ ਜਦੋਂ ਪਤਾ ਲੱਗਿਆ ਕਿ ਪੈਸਾ ਕਿੱਥੋਂ ਆਉਂਦਾ, ਪੈਸੇ ਦਾ ਮਾਇਆ ਦਾ ਪਤੀ ਪਰਮਾਤਮਾ, ਪਦਾਰਥਾਂ ਦਾ ਮਾਲਕ ਪਰਮਾਤਮਾ, ਪੰਜਾਂ ਤੱਤਾਂ ਦਾ ਮਾਲਕ ਵਾਹਿਗੁਰੂ, ਤੇਰੇ ਸਰੀਰ ਦਾ ਮਾਲਕ, ਤੇਰੀ ਆਤਮਾ ਦਾ ਮਾਲਕ ਵਾਹਿਗੁਰੂ। ਮਾਇਆ ਤਾਂ ਵਿਚਾਰੀ ਕੁਛ ਵੀ ਨਹੀਂ ਸੀ, ਇਹ ਤਾਂ ਪੈਰ ਦੀ ਚੀਚੀ ਅਤੇ ਨਹੁੰ ਜਿੰਨੀ ਵੀ ਨਹੀਂ ਹੈਗੀ, ਇਹ ਤਾਂ ਤਿਲ ਜਿੰਨੀ ਹੋਈ ਹੈ ਪਰਮਾਤਮਾ ਵਿੱਚ। ਫਿਰ ਇਸ ਕਰਕੇ ਹੁਣ ਮੈਨੂੰ ਪਤਾ ਲੱਗ ਗਿਆ ਕਿ ਨਾਮ ਵੱਡਾ, ਅਤੇ ਮੈਂ ਨਾਮ ਦੇ ਨਾਲ ਜੁੜਿਆ ਤਾਂ ਵਾਹਿਗੁਰੂ ਨੂੰ ਹਿਰਦੇ 'ਚ ਹੀ ਵੇਖ ਲਿਆ। ਨਾਮ ਪ੍ਰਭੂ ਕਾ ਲਾਗਾ ਮਿੱਠਾ, ਜਦੋਂ ਤਾਂ ਸੰਤ ਸੰਗ ਬੈਠਾ ਜਦੋਂ ਮਿਲ ਕੇ ਗੁਰੂ ਸਾਹਿਬ ਦੇ ਕੋਲੇ, ਤਾਂ ਅੰਤਰ ਪ੍ਰਭ ਡੀਠਾ, ਫਿਰ ਹਿਰਦੇ ਵਿੱਚ ਵਾਹਿਗੁਰੂ ਨੂੰ ਦੇਖ ਲਿਆ। ਮੇਰੇ ਹਿਰਦੇ 'ਚ ਬੈਠ ਕੇ ਹੀ ਉਹ ਸਾਰੀ ਕਿਰਿਆ ਆਪੇ ਕਰੀ ਜਾਂਦੇ ਨੇ। ਮੇਰੀ ਅਗਿਆਨਤਾ ਕਰਕੇ ਹੀ ਮੈਂ ਕਹਿੰਦਾ ਸੀ ਕਿ ਮੈਂ ਕੀਤਾ। ਜਦੋਂ ਗੁਰਾਂ ਨੇ ਗਿਆਨ ਅੰਜਨ ਦਿੱਤਾ, ਮੇਰੀਆਂ ਅੱਖਾਂ ਵਿੱਚ ਸੁਰਮਾ ਪਾਇਆ, ਮੇਰੀ ਦ੍ਰਿਸ਼ਟੀ ਖੋਲ੍ਹੀ, ਦਿਵ ਦ੍ਰਿਸ਼ਟੀ ਖੋਲ੍ਹ ਕੇ ਦੇਖਿਆ ਕਿ ਇਹ ਤਾਂ ਤੂੰ ਨਹੀਂ ਹੈ, ਇਹ ਤਾਂ ਉਹ ਆਪ ਹੀ ਕਰੀ ਜਾਂਦਾ, ਇਹ ਤਾਂ ਇੱਕ ਮਿੱਟੀ ਬਿਠਾਈ ਹੋਈ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖਿਆ ਸੁਣਿਆ ਬੋਲੇ ਦੌਰੇ ਉਹ ਫਿਰਤ ਹੈ। ਇਹ ਮਿੱਟੀ ਦਾ ਪੁਤਲਾ ਸਰੀਰ ਆਪਣਾ, ਇਹਦੇ ਵਿੱਚ ਜਿਹੜੀ ਜੋਤ ਹੈ, ਅਸਲ ਵਿੱਚ ਜੋਤ ਬੋਲਦੀ ਹੈ, ਜੋਤ ਰਾਹੀਂ ਸੁਣਦਾ। ਇਹ ਤਾਂ ਸੇਫਟੀ ਵਾਸਤੇ ਜੋਤ ਅੰਦਰ ਰੱਖੀ ਹੋਈ ਆ, ਜੋਤ ਹੀ ਕਿਰਿਆ ਕਰਦੀ ਅਸਲ ਵਿੱਚ। ਫਿਰ ਮੈਨੂੰ ਵਿਚਾਰ ਆਇਆ ਕਿ ਮੈਂ ਕੌਣ ਹਾਂ, ਮੈਂ ਤਾਂ ਕੁਛ ਵੀ ਨਹੀਂ ਹਾਂ, ਮੈਂ ਜੋ ਆਪਣੇ ਆਪ ਨੂੰ ਸਮਝਦਾ ਸੀ ਉਹ ਮੈਂ ਨਹੀਂ ਹਾਂ, ਜੋ ਇਹ ਜਾਣੋ ਸੋ ਇਹ ਨਾਹੀਂ, ਇਹ ਤਾਂ ਹੋਰ ਹੀ ਕੁਛ ਨਿਕਲਿਆ ਆ। ਸੋਈ ਫਿਰਕੈ ਤੂੰ ਭਇਆ, ਜਾ ਕੋ ਕਹਿਤਾ ਔਰ। ਜਿਹਨੂੰ ਕਹਿੰਦਾ ਸੀ ਉਹ ਪਰਮਾਤਮਾ ਹੋਰ ਹੈ, ਮੈਂ ਹੋਰ ਹਾਂ, ਪਹਿਲਾਂ ਸਾਡੇ 'ਚ ਇਉਂ ਭੁਲੇਖਾ ਜਿਹਾ ਸੀ, ਹੁਣ ਜਦੋਂ ਮੈਂ ਦੇਖਿਆ ਇਹ ਤਾਂ ਉਹ ਆਪ ਹੀ ਬੋਲੀ ਜਾਂਦਾ ਅੰਦਰ, ਅਤੇ ਤੂੰ ਕੌਣ ਹੈ, ਵਿਚਕਾਰ ਐਵੇਂ ਸਰੀਰ ਰੂਪੀ ਮਿੱਟੀ ਹੋਈ ਮੈਂ ਕਰੀ ਜਾਂਦੀ ਹੈ, ਇਹ ਤਾਂ ਅੰਦਰ ਤਾਂ ਆਪ ਹੀ ਬੋਲਦਾ, ਆਪ ਹੀ ਸੁਣਦਾ, ਆਪ ਹੀ ਕਿਰਿਆ ਕਰਦਾ। ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਇਹ ਸਰੀਰਾ ਮੇਰਾ ਹਰ ਤੋਂ ਮੈਂ ਜੋਤ ਰੱਖੀ। ਸੋ ਸਾਰੇ ਵਿੱਚ ਜੋਤ ਹੀ ਜੋਤ ਕਰਮ ਕਰਦੇ ਹਾਂ। ਸਗਲ ਸਮਿਗਰੀ ਏਕ ਸਕਟਮਾ ਹੈ, ਅਨਕ ਰੰਗ ਨਾ ਦ੍ਰਿਸ਼ਟਾ ਹੈ। ਅਨਕ ਰੰਗ ਹੁੰਦਾ ਬੇਅੰਤ ਰੰਗਾਂ ਦੀ, ਜੋ ਨਾਨਾ ਪ੍ਰਕਾਰ ਦੀ ਸਾਰੀ ਸਮੱਗਰੀ ਦ੍ਰਿਸ਼ਟਾ ਹੈ ਹੁੰਦਾ, ਵੇਖਣ ਵਿੱਚ ਆਉਂਦੀ ਹੈ। ਸੋ ਵਿਰਾਟ ਰੂਪ ਹੋਣ ਕਰਕੇ ਸਾਰੀ ਸਮੱਗਰੀ ਇੱਕ ਵਾਹਿਗੁਰੂ ਦੇ ਘੱਟ ਭਾਵ ਹਿਰਦੇ ਦੇ ਵਿੱਚ ਹੀ ਹੈ। ਬੇਅੰਤ ਰੰਗਾਂ ਦੀ ਜੋ ਨਾਨਾ ਪ੍ਰਕਾਰ ਦੀ ਦਿਖਦੀ ਹੈ ਨਾ ਸਾਰੀ ਸ੍ਰਿਸ਼ਟੀ ਨਿਗਾਹ 'ਚ, ਅਸਲ ਵਿੱਚ ਇਹ ਪਰਮੇਸ਼ਰ ਦਾ ਹੀ ਵਿਰਾਟ ਰੂਪ ਹੈ, ਵੱਡਾ ਰੂਪ ਹੈ, ਬਹੁਤ ਵੱਡਾ ਰੂਪ ਤੂੰ ਹੀ ਧਾਰਿਆ ਹੋਇਆ। ਗਗਨਮੈ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਾਲਿਆਲ ਲੋ ਪਵਣ ਚਵਰੋ ਕਰੇ, ਸਗਲ ਬੰਦਰਾ ਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ, ਅਨਹਤਾ ਸ਼ਬਦ ਵਾਚ ਅੰਤ ਭੇਰੀ। ਇਸ ਕਰਕੇ ਤਾਂ ਤੁਹਾਡਾ ਹੀ ਰੂਪ ਹੈ ਸਾਰਾ, ਆਕਾਸ਼ ਤੁਹਾਡਾ ਸਿਰ ਹੈ, ਪਤਾਲ ਵਿੱਚ ਤੁਹਾਡੇ ਚਰਨ ਨੇ, ਸਰਬ ਵਿਆਪਕ ਹੋਂ ਆਪ। ਸੋ ਮਹਾਰਾਜ ਦੀ ਕਿਰਪਾ ਨਾਲ ਹੁਣ ਮੈਨੂੰ ਸਰੀਰ ਦੇ ਅੰਦਰ ਹੀ ਨਜ਼ਰ ਆ ਗਿਆ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਜਿਸ ਵਾਹਿਗੁਰੂ ਦਾ ਨਾਮ ਅੰਮ੍ਰਿਤ ਨੌ ਨਿਧੀਆਂ ਦਾ ਦਾਤਾ ਹੈ, ਇਹ ਦੇਹੀ ਦੇ ਵਿੱਚ ਹੀ ਉਹ ਵਾਹਿਗੁਰੂ ਦਾ ਟਿਕਾਣਾ ਮਿਲ ਗਿਆ। ਹੁਣ ਸਾਨੂੰ ਇਹਦੇ ਵਾਹਿਗੁਰੂ ਦਾ ਟਿਕਾਣਾ ਦੇਹੀ ਦੇ ਅੰਦਰ ਹੀ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਜੋ ਸਰੀਰ ਦੇ ਵਿੱਚ ਹੀ ਹੈ, ਇਹਨੂੰ ਬਾਹਰ ਖੋਜਣ ਨਹੀਂ ਜਾਣਾ ਕਿਤੇ। ਬਾਹਰ ਭਾਲਣ ਵਾਸਤੇ ਨਹੀਂ ਜਾਣਾ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਇਹ ਹਿਰਦੇ ਰੂਪ ਘਰ ਦੇ ਵਿੱਚ ਹੀ ਅੰਮ੍ਰਿਤ ਹੈ, ਅੰਮ੍ਰਿਤ ਨਾਮ ਹੈ, ਸਾਰਾ ਕੁਛ ਹਿਰਦੇ ਵਿੱਚ ਹੀ ਹੈ। ਮਹਾਰਾਜ ਕਹਿੰਦੇ ਨੇ ਮਿਹਨਤ ਨਾਲ ਪ੍ਰਗਟ ਹੋਣਾ ਇਹਨੇ। ਸੁਨ ਸਮਾਧ ਅਨਹਤ ਤਹਿ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ। ਉਸ ਪਰਮਾਤਮਾ ਵਿੱਚ ਸੁਨ ਸਮਾਧ ਹੈ, ਨਿਰਵਿਕਲਪ ਸਮਾਧੀ ਲਗਾਉਣ ਕਰਕੇ ਅਨਹਤ ਹੁੰਦਾ ਇੱਕ ਰਸ ਵਾਜਿਆਂ ਦੀ ਧੁਨੀ ਪ੍ਰਾਪਤ ਹੋਈ ਹੈ। ਅਗਲੀ ਦੁਨੀਆਂ ਕੁਛ ਹੋਰ ਹੀ ਹੈ, ਇਹ ਦੁਨੀਆਂ ਵਿੱਚ ਕੁਝ ਹੋਰ ਹੈ। ਜੋ ਅਗਲੀ ਦੁਨੀਆਂ ਵਿੱਚ ਪ੍ਰਵੇਸ਼ ਕਰਦੇ ਹਾਂ ਉੱਥੇ ਮਹਾਰਾਜ ਦੀ ਕਿਰਪਾ ਨਾਲ ਵਾਜੇ ਅਨਹਤ ਤੂਰੇ ਦੀ ਅਵਸਥਾ ਜਦੋਂ ਪ੍ਰਾਪਤ ਹੁੰਦੀ ਹੈ, ਅਸਚਰਜ ਹੀ ਰੰਗ ਹੁੰਦਾ ਜਿੱਥੇ ਜਾ ਕੇ, ਅਤੇ ਅਸਚਰਜ ਤੋਂ ਅਸਚਰਜ ਜੋ ਆਨੰਦ ਪ੍ਰਾਪਤ ਹੋਇਆ ਉਹਦੀ ਮਹਿਮਾ ਕਹੀ ਨਹੀਂ ਜਾ ਸਕਦੀ। ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਦਿਸ ਜਨ ਸੋਝ ਹੀ ਪਾਏ। ਜਿਹਨੂੰ ਆਪ ਗੁਰੂ ਸਾਹਿਬ ਜੀ ਵਿਖਾਉਣਾ ਚਾਹੁੰਦੇ ਨੇ ਉਸ ਗੁਰਮੁਖ ਜਨ ਨੂੰ ਸ਼ੁਭ ਗਿਆਤ ਪ੍ਰਾਪਤ ਹੁੰਦੀ। ਵਿਖਾਉਣ ਦੀ ਵੀ ਮਰਜ਼ੀ ਹੈ ਉਹਨਾਂ ਦੀ, ਕਿਉਂਕਿ ਉਹ ਆਪਣੀ ਮਰਜ਼ੀ ਨਾਲ ਹੀ ਦਿਖਾਉਂਦੇ ਨੇ ਸਾਰਾ ਕੁਛ। ਜਿਹਦੇ ਵੱਲ ਨਿਗਾਹ ਹੋ ਜਾਵੇ ਉਹਨੂੰ ਦਿਖਾ ਦਿੰਦੇ ਨੇ, ਦੂਜੇ ਉੱਤੇ ਅਗਿਆਨ ਦਾ ਪਰਦਾ ਪਾਈ ਰੱਖਦੇ ਨੇ। ਜਦੋਂ ਦਿਖਾਉਣਾ ਹੁੰਦਾ ਤਾਂ ਉਹਨੂੰ ਸਤਸੰਗ ਵਿੱਚ ਲਿਆ ਕੇ ਗੁਰਾਂ ਦੀ ਕਿਰਪਾ ਨਾਲ ਫਿਰ ਸੋਝੀ ਪਾ ਦਿੰਦੇ ਨੇ। ਉਦੋਂ ਜਾ ਕੇ ਪਤਾ ਲੱਗਦਾ ਕਿ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਐਵੇਂ ਭੁਲੇਖਾ ਜਿਹਾ ਖਾਈ ਫਿਰਦੇ ਸੀ ਕਿ ਮੈਂ ਆ, ਇੱਥੇ ਤਾਂ ਮੈਂ ਨਾਮ ਦੀ ਕੋਈ ਚੀਜ਼ ਨਹੀਂ ਹੈ, ਮੈਂ ਅੱਖਰ ਤਾਂ ਫਰੋਡ ਹੀ ਨਿਕਲਿਆ, ਐਵੇਂ ਮੈਂ ਆਪਣੇ ਆਪ ਨੂੰ ਮੈਂ ਸਮਝਦਾ ਰਿਹਾ, ਇਹ ਤਾਂ ਤੂੰ ਹੀ ਹੈ। ਕਹਿੰਦੇ ਹੋਰ ਤੈਨੂੰ ਭੁਲੇਖਾ ਪਾ ਛੱਡਿਆ ਸੀ ਮੈਂ, ਹੈ ਤਾਂ ਮੈਂ ਹੀ ਹਾਂ, ਅਤੇ ਫਿਰ ਮੈਨੂੰ ਮੈਂ ਵਿੱਚ ਕਿਉਂ ਲਿਆਂਦਾ? ਕਹਿੰਦੇ ਕਿਉਂਕਿ ਤੂੰ ਜੀਵ ਹੈ, ਅਤੇ ਜੀਵਾਂ ਨੂੰ ਅਸੀਂ ਹਉਮੈ ਦਿੱਤੀ ਹੈ, ਹਉਮੈ ਰੋਗ ਮਾਨੁਖ ਕੋ ਦੀਨਾ। ਸਤਿਗੁਰੂ ਕਹਿੰਦੇ ਇਸ ਮੈਂ ਨੂੰ ਹੀ ਤਿਆਗਣਾ ਸੀ, ਮੈਂ ਦੇ ਤਿਆਗ ਵਾਸਤੇ ਜ਼ੋਰ ਬੜਾ ਲੱਗਦਾ, ਗੁਰਾਂ ਦੀ ਹਜ਼ੂਰੀ ਚ ਆ ਕੇ ਸੇਵਾ ਕਰਕੇ ਨਾਮ ਜਪ ਕੇ ਫਿਰ ਜਾ ਕੇ ਕਿਤੇ ਪ੍ਰਾਪਤੀ ਹੁੰਦੀ। ਸੋ ਜਿਹਨੂੰ ਸੋਝੀ ਪਾਤੀ ਹੈ, ਗਿਆਤ ਪਾਤੀ ਹੈ, ਕਿੱਥੇ ਤਾਂ ਕਹਿੰਦਾ ਸੀ ਪਰਮੇਸ਼ੁਰ ਹੈ ਹੀ ਨਹੀਂ, ਦੀਂਦਾ ਨਹੀਂ ਹੈ, ਦਿਖਾਓ ਕਿੱਥੇ ਹੈ। ਹੁਣ ਪੁੱਛ ਲਓ, ਕਹਿੰਦਾ ਉਹ ਤਾਂ ਐਂ ਪ੍ਰਕਾਸ਼ ਰੂਪ ਸਾਰੇ ਕਿਤੇ ਹੀ ਹੈ, ਹਿਰਦੇ 'ਚ ਵੀ ਹੈ, ਬਾਹਰ ਵੀ ਹੈ, ਜੀ ਜਨਤਾਂ ਵਿੱਚ ਵੀ ਨਜ਼ਰ ਆਈ ਜਾਂਦਾ ਹੁਣ ਮੈਨੂੰ। ਸੋ ਮਹਾਰਾਜ ਸੱਚੇ ਪਾਤਸ਼ਾਹ ਜੇ ਆਪ ਵਿਖਾ ਦੇਣ ਤਾਂ ਜੀਵ ਨੂੰ ਦਿਖ ਜਾਂਦਾ, ਇਹ ਵੀ ਉਹਦੀ ਰਜਾ ਹੀ ਹੈ। ਜੇ ਦਿਖਾਉਣਾ ਹੋਵੇ ਤਾਂ ਸੈਕਿੰਟ ਵੀ ਨਹੀਂ ਲਾਉਂਦੇ, ਇੱਕ ਸੈਕਿੰਡ ਤੋਂ ਪਹਿਲਾਂ ਹੀ ਪ੍ਰਕਾਸ਼ ਕਰ ਦਿੰਦੇ ਨੇ। ਉਹਨਾਂ ਨੂੰ ਕਿਹੜਾ ਦੇਰ ਲੱਗਣੀ ਪ੍ਰਕਾਸ਼ ਕਰਦਿਆਂ? ਅੱਜ ਸੁੱਚ ਦੱਬਣ ਵਿੱਚ ਹਲੇ ਦੇਰ ਲੱਗਦੀ ਹੈ, ਪਰ ਕਮਰਾ ਪ੍ਰਕਾਸ਼ ਨਾਲ ਭਰਨ ਵਿੱਚ ਦੇਰ ਨਹੀਂ ਲੱਗਦੀ। ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਵਿਖਾ ਦਿੰਦੇ ਨੇ। ਸੋ ਅੰਤਰ ਸੋ ਬਾਹਰ ਅਨੰਤ ਘਾਟ ਘਾਟ ਵਿਆਪ ਰਹਿਆ ਭਗਵੰਤ। ਉਹ ਬੇਅੰਤ ਪਰਮੇਸ਼ੁਰ ਅੰਦਰ ਹੈ ਸਾਡੇ, ਅਤੇ ਉਹ ਬੇਅੰਤ ਪਰਮੇਸ਼ੁਰ ਬਾਹਰ ਵੀ ਸਾਡੇ। ਉਹ ਭਗਵੰਤ ਸਾਰਿਆਂ ਦਿਲਾਂ ਦਿਲਾਂ ਦੇ ਵਿੱਚ ਵਿਆਪਕ ਪਰਿਪੂਰਨ ਹੋ ਰਿਹਾ, ਹਿਰਦੇ ਦੇ ਅੰਦਰ ਵੀ ਬਾਹਰ ਵੀ। ਹੋਰ ਕਿੱਥੇ ਕਿੱਥੇ ਹੈ ਜੀ ਪਰਮਾਤਮਾ ਸਰਬ ਵਿਆਪਕ? ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ। ਸਾਰਿਆਂ ਲੋਕਾਂ ਦੀ ਪ੍ਰਤਪਾਲਾ ਕਰਨ ਵਾਲਾ ਪਰਮੇਸ਼ੁਰ ਧਰਤੀ ਵਿੱਚ, ਆਕਾਸ਼ ਵਿੱਚ, ਪਤਾਲਾਂ ਵਿੱਚ ਪੂਰਨ ਹੈ। ਧਰਤੀ ਆਕਾਸ਼ ਅਤੇ ਪਤਾਲ ਵਿੱਚ ਜਿੰਨੇ ਜੀਵ ਨੇ ਉਹਨਾਂ ਸਾਰਿਆਂ ਲੋਕਾਂ ਦੀ ਉਹ ਪੂਰਨ ਵਾਹਿਗੁਰੂ ਆਪ ਹੀ ਪ੍ਰਤਪਾਲਨਾ ਕਰਦਾ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਜਲੇ ਹੈ, ਥਲੇ ਹੈ, ਭੀਤ ਹੈ, ਭੇ ਹੈ, ਪ੍ਰਭੂ ਹੈ, ਅਜੂ ਹੈ, ਆਦੇਸ਼ ਹੈ, ਭੇਸ ਹੈ, ਕਿ ਸਰਬੱਤਰ ਦੇਸ਼ ਹੈ, ਕਿ ਸਰਬੱਤਰ ਭੇਸ ਹੈ, ਕਿ ਸਰਬੱਤਰ ਰਾਜ ਹੈ, ਕਿ ਸਰਬੱਤਰ ਸੱਜ ਹੈ, ਕਿ ਸਰਬੱਤਰ ਦੀਨ ਹੈ, ਕਿ ਸਰਬੱਤਰ ਲੀਨ ਹੈ। ਕਹਿੰਦੇ ਮੈਨੂੰ ਤਾਂ ਸਾਰੇ ਥਾਈਂ ਲਿਖੀ ਜਾਂਦਾ, ਦੂਜਾ ਤਾਂ ਹੈ ਹੀ ਕੋਈ ਨਹੀਂ, ਦ੍ਰਿਸ਼ਟੀ ਦੀ ਗੱਲ ਹੈ। 294 ਅੰਗ 'ਤੇ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ। ਬਾਨ ਹੈ ਤੈਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਬਾਨ ਜੰਗਲਾਂ ਵਿੱਚ ਵੀ ਆਪ ਹੀ ਹੈ, ਸੋ ਤਿੰਨ ਕੱਖਾਂ ਵਿੱਚ ਵੀ ਆਪ ਹੀ ਹੈ, ਪਰਬਤ ਪਹਾੜਾਂ ਵਿੱਚ ਵੀ ਵਿਆਪਕ ਹੀ ਆ। ਉਹ ਜਿਸ ਤਰ੍ਹਾਂ ਦੀ ਆਗਿਆ ਕਰਦਾ, ਹੁਕਮ ਕਰਦਾ, ਇਹ ਜੀਵ ਉਸੇ ਤਰ੍ਹਾਂ ਦਾ ਹੀ ਕਰਮ ਕਰਦਾ। ਜੀਵ ਦੇ ਵੱਸ ਵਿੱਚ ਨਹੀਂ, ਜੀਵ ਨੂੰ ਸਿਰਫ ਭਾਣੇ 'ਚ ਆਉਣ ਦੀ ਲੋੜ ਹੁੰਦੀ, ਸਿਰਫ ਇਹ ਗੱਲ ਨੂੰ ਆਪਣੇ ਮਨ ਵਿੱਚ ਬਿਠਾ ਲੈਣਾ ਕਿ ਤੇਰੇ ਭਾਣੇ ਵਿੱਚ ਮੈਂ ਚੱਲ ਰਿਹਾ, ਤੇਰੇ ਭਾਣੇ ਅੰਦਰ ਹੈ ਸਾਰਾ ਕੁਛ। ਭਾਣੇ ਵਿੱਚ ਆਪਾਂ ਚੱਲੀ ਜਾਣਾ, ਉਹਦੇ ਉੱਤੇ ਛੱਡ ਦੇਣੀ ਗੱਲ, ਆਪਣੀ ਮਰਜ਼ੀ ਨਹੀਂ ਕਰਨੀ ਕੋਈ, ਉਹਦੇ ਉੱਤੇ ਗੱਲ ਛੱਡ ਦੇਣੀ ਵੀ ਠੀਕ ਹੈ ਤੁਸੀਂ ਜਿਵੇਂ ਚਲਾਉਂਦੇ, ਮੈਂ ਤਾਂ ਤੁਹਾਡੇ ਭਾਣੇ 'ਚ, ਉਹਨੂੰ ਵੀ ਪਤਾ ਲੱਗ ਜਾਂਦਾ ਹੁਣ ਮੇਰੇ ਅਧੀਨ ਹੋ ਕੇ ਚੱਲ ਰਿਹਾ, ਭਾਣੇ ਵਿੱਚ ਆਉਣ ਦਾ ਮਤਲਬ ਉਹਦੇ ਅਧੀਨ ਹੋ ਕੇ ਚੱਲਣਾ। ਸੱਤ ਹੈ ਮਹਾਰਾਜ, ਤੁਹਾਡੇ ਹੁਕਮ 'ਚ ਤੁਰ ਰਹੇ ਹਾਂ। ਹੁਣ ਮੈਂ ਹੱਥ ਛੱਡ ਤੇ ਸਟੇਅਰਿੰਗ ਤੋਂ, ਹੁਣ ਤੁਸੀਂ ਫੜ ਲਓ, ਆਪੇ ਸੰਭਾਲ ਲਓ, ਬਸ ਤੁਸੀਂ ਜਿਵੇਂ ਚਲਾਓਗੇ ਮੈਂ ਚੱਲੂੰਗਾ। ਜਿਉਂ ਤੂੰ ਚਲਾਏ ਤੇ ਚੱਲਿਆ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੀਵ ਤੂੰ ਚਲਾਏ ਤੇ ਵੈ ਚੱਲਿਆ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਇਸ ਹਰ ਹਰ ਸਦਾ ਤੇ ਆਵੇ, ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤੇ ਵੈ ਚਲਾਵੇ। ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਉਹ ਵਾਹਿਗੁਰੂ ਪੌਣ ਵਿੱਚ ਵੀ, ਪਾਣੀ ਵਿੱਚ ਵੀ, ਬਸੰਤ ਅੱਗ ਵਿੱਚ ਵੀ ਹੈ, ਚਾਰ ਕੁੰਟ ਚਾਰ ਖਾਣੀਆਂ ਤੇ ਦਸੋ ਦਿਸ਼ਾ ਵਿੱਚ ਵੀ ਸਮਾ ਰਿਹਾ। ਜੇ ਮੇਰੇ ਵਰਗਾ ਬੰਦਾ ਕਹੇ ਜਾਂ ਹੋਰ ਕੋਈ ਬੰਦਾ ਕਹੇ ਉਹ ਵਾਹਿਗੁਰੂ ਸਾਰੇ ਥਾਈ ਹੈ, ਫਿਰ ਤਾਂ ਬੇਸ਼ੱਕ ਯਕੀਨ ਨਾ ਕਰੀਏ। ਪਰ ਇਹ ਤਾਂ ਗੁਰੂ ਅਰਜਨ ਦੇਵ ਜੀ ਲਿਖ ਰਹੇ ਨੇ, ਇਹ ਤਾਂ ਧੁਰ ਕੀ ਬਾਣੀ ਹੈ, ਅਕਾਲ ਪੁਰਖ ਦੀ ਬਾਣੀ ਵਿੱਚ ਇਹ ਲਿਖਿਆ ਜਾ ਰਿਹਾ ਕਿ ਵਾਹਿਗੁਰੂ ਕਹਿੰਦੇ ਮੈਂ ਸਾਰੇ ਥਾਈ ਹੈ, ਤੂੰ ਮੈਨੂੰ ਕਿਉਂ ਨਹੀਂ ਦੇਖਦਾ ਸਾਰੇ ਥਾਵਾਂ ਤੇ, ਮੈਂ ਹਰੇਕ ਥਾਂ ਦੇ ਉੱਤੇ ਵਿਆਪਕ ਹਾਂ। ਸੋ ਇਸ ਕਰਕੇ ਜਦੋਂ ਆਪਾਂ ਉਹਨੂੰ ਵਿਆਪਕ ਰੂਪ ਦੇ ਵਿੱਚ ਸਾਰੇ ਥਾਈ ਦੇਖਿਆ, ਪ੍ਰਕਾਸ਼ ਰੂਪ ਹੈ ਉਹ, ਆਪ ਪ੍ਰਕਾਸ਼ ਰੂਪ ਦੇ ਵਿੱਚ ਵਿਆਪਕ ਹੈ ਵਾਹਿਗੁਰੂ, ਇਸੇ ਕਰਕੇ ਉਹ ਸਾਰਿਆਂ ਥਾਵਾਂ ਦੇ ਉੱਤੇ ਭਗਤ ਨਾਮਦੇਵ ਜੀ ਨੂੰ ਨਜ਼ਰ ਆਇਆ। ਇਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਉਹਦੇ ਤੋਂ ਵੱਖਰੀ ਹੋਰ ਕੋਈ ਜਗ੍ਹਾ ਨਹੀਂ ਹੈ, ਇਸ ਤੇ ਦੂਰ ਕਹਾਂ ਕੋ ਜਾਏ, ਉਹਦੇ ਤੋਂ ਦੂਰ ਕਿੱਥੇ ਜਾਣਾ, ਹਰੇਕ ਥਾਂ ਤੇ ਆ, ਭੱਜ ਕੇ ਕਿੱਥੇ ਜਾਏਗਾ, ਬੈਠਾ ਤਾਂ ਅੰਦਰ ਹੀ ਆ। ਜਦੋਂ ਉਹਨੇ ਪ੍ਰੇਰਣਾ ਦਿੱਤੀ, ਪ੍ਰੇਰਣਾ ਦੇ ਕੇ ਹੀ ਖਿੱਚ ਲਿਆਉਂਦਾ, ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ, ਇਹ ਪਿਆਖ ਨਾ ਜਾਪੇ ਜੇ ਕਿਸੇ ਆਣ ਰਾਸ। ਹੁਣ ਮਹਾਰਾਜ ਕਥਨ ਕਰਦੇ ਨੇ ਕਿ ਗੁਰੂ ਕਿਰਪਾ ਦੁਆਰਾ ਉਸ ਪਰਮੇਸ਼ਰ ਨੂੰ ਸਾਰੇ ਪਰਿਪੂਰਨ ਨਿਸ਼ਚੇ ਕਰਕੇ ਸੁਖ ਪਾਉਣਾ ਕਰੋ। ਇਹ ਕੋਈ ਜ਼ਰੂਰੀ ਨਹੀਂ ਵੀ ਪਹਿਲਾਂ ਉਹ ਦਿਖਣ ਲੱਗ ਜਾਵੇ ਵੀ ਫੇਰ ਹੀ ਅਸੀਂ ਵਾਹਿਗੁਰੂ ਕਹਿਣਾ, ਨਹੀਂ, ਸਾਰੇ ਕਿਤੇ ਵਿਆਪਕ ਜਾਣ ਕੇ ਵਾਹਿਗੁਰੂ ਕਹੀ ਜਾਓ, ਹੌਲੀ 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 ਕਰਕੇ ਉਹ ਦਿਖਣ ਵੀ ਲੱਗ ਜਾਣਾ। ਫਿਰ ਪਹਿਲਾਂ ਵਿਆਪਕ ਜਾਣ ਕੇ ਉਹਨੂੰ ਵਾਹਿਗੁਰੂ ਨੂੰ ਕਹੀ ਜਾਓ, ਠੀਕ ਹੈ, ਨਹੀਂ ਨਜ਼ਰ ਆਉਂਦਾ ਨਾ ਸਹੀ, ਪਰ ਹੈ ਤਾਂ ਸਹੀ ਨਾ। ਮਹਾਰਾਜ ਕਹਿੰਦੇ ਹੈ ਤਾਂ ਸਹੀ, ਲਖੈ ਜਾਓ ਕੋਈ, ਇਹ ਤਾਂ ਪਤਾ ਨਾ ਕਿ ਹੈ। ਜਦੋਂ ਮਨ ਦੇ ਅੰਦਰ ਇਹ ਨਿਸ਼ਚਾ ਆ ਜਾਂਦਾ ਹੈ ਆ, ਪਰ ਦਿਖਦਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਦੀ ਇਕਾਗਰਤਾ ਨਹੀਂ ਹੈ, ਇਸੇ ਕਰਕੇ ਦੇਖਦਾ ਨਹੀਂ ਹੈ। ਮਨ ਨੂੰ ਸਿਮਰਨ ਨਾਲ ਇਕਾਗਰ ਕਰੋ, ਇਹ ਜਾਣੋ ਕਿ ਉਹ ਹੈ, ਉਧਰੋਂ ਵੀ ਬੇਨਤੀ ਕਰੋ ਵੀ ਤੁਸੀਂ ਵੀ ਕਿਰਪਾ ਕਰੋ, ਮੇਰਾ ਮਨ ਟਿਕਣਾ ਨਹੀਂ, ਤੁਸੀਂ ਕਿਰਪਾ ਕਰਕੇ ਟਿਕਾ ਕੇ ਦਿਖਾਈ ਦਿਓ ਇਹਨੂੰ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿ ਮਨ ਇਕਾਗਰ ਕਰਕੇ ਦਿਖਾਈ ਦੇਣ ਤਾਂ ਉਹਨਾਂ ਦੀ ਮਰਜ਼ੀ, ਪਰ ਕਹਿੰਦੇ ਨੇ ਹੈ, ਵਾਹਿਗੁਰੂ ਹੈ, ਕੋਲੇ ਹੀ ਆ, ਹਿਰਦੇ 'ਚ ਹੀ ਆ, ਬਾਹਰ ਵੀ ਆ, ਵਿਆਪਕ ਵੀ ਆ, ਇਉਂ ਕਹਿ ਕੇ ਉਹਦਾ ਸਿਮਰਨ ਕਰੀ ਜਾਓ। ਸੋ ਜਦ ਦਰੋਪਦੀ ਦੀ ਚੀਰ ਹਰਨ ਹੋ ਰਿਹਾ, ਸਾੜੀ ਲਾਹੁਣ ਲੱਗੇ ਉਹਦੀ, ਤਾਂ ਉਸ ਵਕਤ ਦਰੋਪਦੀ ਨੇ ਕਿੰਨੇ ਹੀ ਨਾਂ ਲਏ, ਕ੍ਰਿਸ਼ਨ ਬਚਾਓ, ਇਹ ਵਾਸੂਦੇਵ ਬਚਾਓ, ਨਾਂ ਲੈਂਦੀ ਰਹੀ। ਜਦੋਂ ਉਹਨੇ ਦੇਖਿਆ ਵੀ ਤਾਂ ਸਹਾਇਤਾ ਹੀ ਨਹੀਂ ਹੋ ਰਹੀ, ਉਹਦੇ ਮਨ ਵਿੱਚੋਂ, ਆਤਮਾ 'ਚੋਂ ਇੱਕ ਆਵਾਜ਼ ਨਿਕਲੀ, ਇਹ ਸਰਬ ਵਿਆਪਕ ਮੈਨੂੰ ਬਚਾ ਲਓ। ਉਸੇ ਟਾਈਮ ਹੀ ਹਾਜ਼ਰ ਹੋ ਗਏ, ਕਿਉਂਕਿ ਆਪਾਂ ਪਰਮਾਤਮਾ ਨੂੰ ਸਰਬ ਵਿਆਪਕ ਰੂਪ ਵਿੱਚ ਜਾਣਨਾ। ਜਦੋਂ ਮਨ ਦੇ ਅੰਦਰੋਂ ਆਵਾਜ਼ ਨਿਕਲਦੀ ਹੈ ਹੇ ਮਹਾਰਾਜ ਬਚਾਇਓ, ਸਤਿਗੁਰੂ ਉਦੋਂ ਬਚਾ ਲੈਂਦੇ ਨੇ, ਕਿਉਂਕਿ ਆਪਾਂ ਨੂੰ ਵਿਆਪਕ ਰੂਪ ਦੇ ਵਿੱਚ ਜਾਣਨਾ, ਸਰਬ ਵਿਆਪਕ ਪਰਿਪੂਰਨ ਜਾਣ ਕੇ ਹੀ ਸਿਮਰਨ ਕਰਨਾ ਉਹਦਾ। ਇਹ ਨਹੀਂ ਕਹਿਣਾ ਕਿ ਵਾਹਿਗੁਰੂ ਇੱਕ ਥਾਂ ਹੀ ਬੈਠਾ, ਵਾਹਿਗੁਰੂ ਤਾਂ ਸਰਬ ਵਿਆਪਕ ਰੂਪ ਵਿੱਚ ਹੋਣ ਕਰਕੇ ਉਹਦਾ ਸਿਮਰਨ ਕਰਨਾ। ਜਦੋਂ ਆਪਾਂ ਇੱਥੋਂ ਵਾਹਿਗੁਰੂ ਕਹਿੰਦੇ ਜਿਵੇਂ ਮੈਂ, ਸੋ ਬੇਨਤੀ ਕਰਾਂ ਬਈ, ਜਿਵੇਂ ਦਾਸ ਬੋਲਦਾ ਇੱਥੇ ਮਾਇਕ ਦੇ ਵਿੱਚ, ਮੈਂ ਮਾਇਕ ਦੇ ਵਿੱਚ ਜਦੋਂ ਬੋਲਿਆ ਤਾਂ ਸਾਰੇ ਆਵਾਜ਼ ਫੈਲਦੀ, ਇਹ ਮਾਇਕ ਦੇ ਵਿੱਚ ਬੋਲੀ ਹੋਈ ਆਵਾਜ਼ ਪੂਰੇ ਵਰਲਡ ਵਿੱਚ ਇੰਟਰਨੈੱਟ ਦੇ ਰਾਹੀਂ ਲੱਖ ਬੰਦਾ ਇਕੱਠਾ ਹੀ ਸੁਣਦਾ ਇੱਕੋ ਵਾਰੀ ਹੋਈ। 31,000 ਬੰਦਾ ਆਪਣਾ ਇਸ ਵਕਤ ਸਾਈਟ ਦੇ ਉੱਤੇ ਆ, 31,000 ਕਨੈਕਸ਼ਨ ਖੁੱਲਿਆ ਹੋਇਆ। ਅੱਗੇ ਕਿੰਨੇ ਬੰਦੇ ਸੁਣਦੇ ਨੇ, ਦੋ ਬੈਠੇ ਇੱਕ ਘਰ 'ਚ, ਤਿੰਨ ਬੈਠੇ ਜਾਂ ਇੱਕੋ ਹੀ ਬੈਠਾ, ਪੰਜ ਬੈਠੇ ਨੇ। ਇੱਕ ਟੈਲੀਫੋਨ ਦੇ ਉੱਤੇ 60-60 ਕਨੈਕਸ਼ਨ ਹੋ ਜਾਂਦੇ ਨੇ, ਇੱਕ ਟੈਲੀਫੋਨ ਵਾਲਾ ਅੱਗੇ ਪੰਜ ਨੂੰ ਦਿੰਦਾ, ਪੰਜ ਜਾਣੇ ਫਿਰ ਪੰਜ ਦਿੰਦੇ। ਨਿਊਯਾਰਕ 'ਚ ਇੱਦਾਂ ਚੱਲਦਾ, ਆਵਾਜ਼ ਇੱਕ ਮਾਈਕ 'ਚੋਂ ਜਾਂਦੀ ਆ ਅਤੇ ਜਾਂਦੀ ਪਤਾ ਨਹੀਂ ਕਿੱਥੇ ਤੱਕ ਹੈ। ਬਸ ਇਹੀ ਆ ਪਰਮੇਸ਼ਰ ਦਾ ਹਿਸਾਬ ਕਿਤਾਬ। ਜਦੋਂ ਆਪਾਂ ਇੱਕ ਵਾਰੀ ਇੱਥੋਂ ਵਾਹਿਗੁਰੂ ਕਹਿੰਦੇ ਹਾਂ, ਵਿਆਪਕ ਰੂਪ ਵਿੱਚ ਹੋਣ ਕਰਕੇ ਖੰਡਾਂ ਬ੍ਰਹਿਮੰਡਾਂ ਵਿੱਚ ਉਹਨੂੰ ਸਭ ਪਤਾ ਕਿ ਇੱਕ ਜਾਣੇ ਨੇ ਕਿਹਾ ਵਾਹਿਗੁਰੂ, ਉਹਨੂੰ ਸੁਣ ਜਾਂਦਾ, ਮੈਨੂੰ ਕੋਈ ਯਾਦ ਕਰਦਾ, ਉਧਰੋਂ ਬੋਲਿਆ ਹੋਇਆ ਇੱਧਰ ਨਹੀਂ ਆਪਾਂ ਨੂੰ ਸੁਣਦਾ। ਇਧਰੋਂ ਬੋਲਿਆ ਹੋਇਆ ਉਹ ਸਾਰਾ ਸੁਣਦੇ ਨੇ, ਉਹਨਾਂ ਨੂੰ ਸਭ ਪਤਾ। ਜਿਵੇਂ ਕੈਮਰੇ ਲਾ ਕੇ ਜੇ ਦੇਖਦੇ ਨੇ ਕਿਸੇ ਵੀ ਥਾਂ ਦੇ ਉੱਤੇ, ਅੰਦਰ ਬੈਠਾ ਬੰਦਾ ਟੀਵੀ 'ਤੇ ਦੇਖੀ ਜਾਂਦਾ, ਕਿੰਨੀਆਂ ਹੀ ਥਾਵਾਂ ਹੋਣ ਸਾਰਾ ਕੁਝ ਇਕੱਲੇ ਨੂੰ ਨਜ਼ਰ ਆਈ ਜਾਂਦਾ ਉਹਨੂੰ। ਉੱਥੇ ਜੇ ਕੋਈ ਬੋਲਦਾ ਕਿਤੇ ਵੀ ਤਾਂ ਉਹ ਉੱਥੇ ਅੰਦਰ ਚਲਿਆ ਜਾਂਦਾ, ਫਲਾਨਾ ਬੰਦਾ ਆ ਗੱਲ ਬੋਲਦਾ, ਟੀਵੀ ਵਾਲਾ ਦੇਖ ਰਿਹਾ, ਬਸ ਉਹ ਵੇਖਾ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਉਣ। ਪਰਮਾਤਮਾ ਵੀ ਸਾਨੂੰ ਐਂ ਦੇਖੀ ਜਾਂਦੇ ਨੇ, ਸੁਣੀ ਵੀ ਜਾਂਦੇ ਸਾਡੀ ਗੱਲ, ਪਰ ਆਪਾਂ ਨੂੰ ਉਹ ਦਿਖਦੇ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਉਹ ਵਿਆਪਕ ਰੂਪ ਦੇ ਵਿੱਚ ਸਾਰਾ ਕੁਝ ਦਿਖਦੇ ਨੇ। ਆਪਾਂ ਇਹ ਜਾਣ ਕੇ ਵੀ ਉਹਨੂੰ ਸਾਰਾ ਪਤਾ, ਮੈਂ ਵਾਹਿਗੁਰੂ ਕਹਿ ਰਿਹਾ, ਮੈਂ ਬਾਣੀ ਪੜ੍ਹ ਰਿਹਾ, ਉਹਨੂੰ ਸਾਰਾ ਪਤਾ। ਇਹ ਨਾ ਕਹੋ ਕਿ ਉਹਨੂੰ ਪਤਾ ਹੀ ਨਹੀਂ, ਉਹ ਸੁਣਦਾ ਹੀ ਨਹੀਂ। ਉਹਨੇ ਮੇਰੇ ਕਹਿਣਗੇ ਰੱਬ ਨੇ ਮੇਰੀ ਸੁਣੀ ਹੀ ਨਹੀਂ। ਸੁਣੀ ਤਾਂ ਹੈ, ਉਹਨੇ ਕਿਹੜਾ ਬਾਹਰੋਂ ਮਾਈਕ ਲਾਉਣਾ ਤਾਂ ਅੰਦਰ ਹੀ ਲਾ ਕੇ ਬੈਠਾ। ਸੁਣੀ ਤਾਂ ਹੈ ਉਹਨੇ, ਪਰ ਉਹ ਇਹ ਦੇਖਦਾ ਕਿ ਡਿਮਾਂਡ ਕਿੰਨੀ ਕਰਦਾ ਅਤੇ ਕਮਾਈ ਕਿੰਨੀ ਹੈ, ਇਹਦੀ ਮੰਗ ਕਿੰਨੀ ਮੰਗਦਾ ਅਤੇ ਮਿਹਨਤ ਕਿੰਨੀ ਹੈ। ਇਸ ਕਰਕੇ ਵਾਹਿਗੁਰੂ ਦੇ ਲੱਛਣਾਂ ਨੂੰ ਪਹਿਚਾਨਣ ਦਾ ਯਤਨ ਕਰੋ। ਵਾਹਿਗੁਰੂ ਵਿੱਚ ਦੋਸ਼ ਨਾ ਰੋਪੋ, ਨਾ ਉਹਦੀ ਨਿੰਦਾ ਕਰੋ, ਕਿਉਂਕਿ ਉਹ ਮਾੜਾ ਨਹੀਂ ਹੈ। ਉਹ ਦਿਆਲੂ, ਕਿਰਪਾਲੂ, ਬਹੁਤ ਚੰਗਾ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ ਹੀ ਆ, ਉਹ ਤਾਂ ਸਦਾ ਹੀ ਮਿਹਰਬਾਨ ਰਹਿੰਦਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨੇ ਮੇਰੀ ਸੁਣੀ ਨਹੀਂ। ਇਹ ਤਾਂ ਕਹਿੰਦਾ ਕਿ ਪਿਛਲੇ ਜਨਮ 'ਚ ਮੈਂ ਮਾੜਾ ਕੰਮ ਕੀਤਾ ਸੀ, ਉਦੋਂ ਪਿਛਲੇ 'ਚ ਮਾੜਾ ਕੋਈ ਕੀਤਾ ਹੋਣਾ। ਇਹ ਤਾਂ ਨਹੀਂ ਕਹਿੰਦਾ ਕਿ ਮਾੜਾ ਕੰਮ ਮੈਂ ਆਪ ਕੀਤਾ ਸੀ ਅਤੇ ਉਹਦਾ ਹੁਣ ਫਲ ਮਿਲਿਆ, ਮੈਨੂੰ ਸਜ਼ਾ ਮਿਲੀ ਹੈ। ਪਰ ਆਪਾਂ ਇਹ ਕਹਿੰਦੇ ਹਾਂ ਕਿ ਫਲਾਨੇ ਨੇ ਐਂ ਕਰਤਾ, ਮੇਰਾ ਫਲਾਨੇ ਨੇ ਵਿਗਾੜ ਦਿੱਤਾ। ਵੇਦ ਪੁਰਾਣ ਸਿਮਰਤ ਮਹਿ ਦੇਖ, ਸਸੀਅਰ ਸੂਰ ਨਖੇਤਰ ਮਹਿ ਏਕ। ਚਾਰ ਵੇਦਾਂ ਵਿੱਚ ਵੀ ਪਰਮਾਤਮਾ ਆਪ ਹੀ ਹੈ, 18 ਪੁਰਾਣਾਂ ਵਿੱਚ ਵੀ ਆਪ ਹੀ ਹੈ, 27 ਸਿਮਰਤੀਆਂ ਵਿੱਚ ਵੀ ਉਹ ਆਪ ਹੀ ਬੈਠਾ। ਦੇਖਣਾ ਕਰ ਧਿਆਨ ਨਾਲ, ਸਸੀ ਹੁੰਦਾ ਚੰਦਰਮਾ ਵਿੱਚ ਵੀ ਆਪ ਹੀ ਬੈਠਾ, ਸੂਰਜ ਵਿੱਚ ਵੀ ਉਹ ਆਪ ਹੀ ਬੈਠਾ, ਅਤੇ ਨਾ ਅਤੇ ਕਸ਼ਾਤਰ ਹੁੰਦਾ ਨਕਸ਼ਤਰ। ਇਹਨੂੰ ਮਹਾਰਾਜ ਨੇ ਅੱਖਰਾਂ ਵਿੱਚ ਇੱਥੇ ਲਿਖਿਆ ਗੁਰਮੁਖੀ ਲਿਪੀ 'ਚ, ਨੰਨਾ ਖੱਖੇ ਦੇ ਪੈਰ 'ਚ ਅੱਧਾ ਯਈਆ, ਤੱਤੇ ਦੇ ਪੈਰ 'ਚ ਰਾਰਾ। ਇਹ ਬਣਦਾ ਨਖੇਤਰ, ਨਕਸ਼ਤਰ ਨੂੰ ਨਖੇਤਰ ਲਿਖਿਆ। ਇਸ ਕਰਕੇ ਜਿਹੜੇ 27 ਨਕਸ਼ਤਰ ਨੇ ਤਾਰੇ, ਅਥਵਾ ਸਾਰੇ ਤਾਰੇ ਨੇ, ਸਾਰਿਆਂ ਵਿੱਚ ਵਿਆਪਕ ਉਹ ਆਪ ਹੀ ਹੈ। ਸਤਿਗੁਰੂ ਕਹਿੰਦੇ ਮੇਰੀ ਨਿਗਾਹ ਨਾਲ ਦੇਖੋ, ਉਹੀ ਜਿਹੀ ਨਿਗਾਹ ਤੁਸੀਂ ਵੀ ਬਣਾ ਲਓ, ਦੂਜਾ ਤਾਂ ਹੈ ਹੀ ਨਹੀਂ ਕੋਈ, ਸਾਰਿਆਂ ਵਿੱਚ ਉਹਨੂੰ ਦੇਖੋ। ਇੱਥੇ ਤੱਕ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਇਨਸਾਨ ਦੀ ਕਿ ਉਹ ਜਿਹੜੇ ਨਜ਼ਾਰੇ ਨੇ ਵੱਖਰੇ ਨੇ, ਇਹ ਨਜ਼ਾਰੇ ਵੱਖਰੇ ਨੇ। ਇੱਥੇ ਤੱਕ ਮਨੁੱਖ ਦੀ ਬੁੱਧੀ ਐਵੇਂ ਦੀਵੇ ਵਾਂਗੂ ਟਿਮ ਮਾੜੀ ਮਾੜੀ ਜਗਦੀ ਆ, ਕਿੱਥੇ ਸੂਰਜ ਦਾ ਪ੍ਰਕਾਸ਼, ਕਿੱਥੇ ਦੀਵੇ ਦਾ ਪ੍ਰਕਾਸ਼, ਕਿੱਥੇ ਸੂਰਜ ਦਾ ਪ੍ਰਕਾਸ਼ ਅਤੇ ਕਿੱਥੇ ਪਰਮੇਸ਼ਰ ਦਾ ਪ੍ਰਕਾਸ਼। ਸੂਰਜ ਦੇ ਚੜ੍ਹਨ ਨਾਲ ਬੱਤੀਆਂ ਮੱਧਮ ਪੈ ਜਾਂਦੀਆਂ, ਸੜਕ ਦੇ ਉੱਤੇ ਜਗਦੀਆਂ ਲਾਈਟਾਂ, ਬਾਹਰ ਦੀਵੇ ਟਟਿਆਣੇ, ਅਤੇ ਜੇ ਕਿਤੇ ਪਰਮੇਸ਼ਰ ਦਾ ਪ੍ਰਕਾਸ਼ ਹੋ ਜੇ, ਸੂਰਜ ਟਟਿਆਣੇ ਵਾਂਗੂ ਦਿਖਣਾ ਫਿਰ ਆਪਾਂ ਨੂੰ, ਇੰਨਾ ਪ੍ਰਕਾਸ਼ ਆਦਾ, ਕਰੋੜਾਂ ਬਿਜਲੀਆਂ ਨਾਲੋਂ ਵੱਧ ਪ੍ਰਕਾਸ਼। ਔਰ ਉਹ ਪ੍ਰਕਾਸ਼ ਇਹੋ ਜਿਹਾ ਨਹੀਂ ਕਿ ਜਿਵੇਂ ਸੂਰਜ ਦੀ ਧੁੱਪ ਸਾੜਦੀ ਆਪਾਂ ਨੂੰ, ਉਹ ਪ੍ਰਕਾਸ਼ ਠੰਡਾ ਬੜਾ ਹੁੰਦਾ, ਸ਼ਾਂਤਮਈ ਇਕਾਗਰਤਾ ਪ੍ਰਦਾਨ ਕਰਦਾ। ਲੋਕਾਂ ਨੂੰ ਕਹੀਏ ਪ੍ਰਕਾਸ਼ ਹੋ ਜਾਂਦਾ, ਕਹਿੰਦੇ ਫਿਰ ਪ੍ਰਕਾਸ਼ ਨਾਲ ਕੀ ਹੁੰਦਾ? ਪ੍ਰਕਾਸ਼ ਨਾਲ ਕਾਮ ਕ੍ਰੋਧ ਲੋਭ ਮੋਹੰਕਾਰ ਉੱਡਦੇ ਲੱਗਦੇ ਨੇ, ਫਿਰ ਸ਼ਾਂਤੀ ਆ ਜਾਂਦੀ, ਟਿਕਾਓ ਬਣ ਜਾਂਦਾ, ਮਨ ਬਿਰਤੀਆਂ ਟਿਕ ਜਾਂਦੀਆਂ ਨੇ, ਸੰਤੋਖ ਪ੍ਰਾਪਤ ਹੋ ਜਾਂਦਾ, ਸਤ ਸੰਤੋਖ ਗਿਆਨ ਦੀ ਕਿਰਪਾ ਹੋ ਜਾਂਦੀ ਹੈ। ਉਹਦੇ ਪ੍ਰਕਾਸ਼ ਵਿੱਚ ਬਹੁਤ ਕੁਛ, ਜਦੋਂ ਉਹਦਾ ਪ੍ਰਕਾਸ਼ ਹੁੰਦਾ ਤਾਂ ਸਾਰਾ ਕੁਛ ਹੀ ਪ੍ਰਾਪਤ ਹੋ ਜਾਂਦਾ। ਪ੍ਰਕਾਸ਼ ਰੂਪ ਹੀ ਹੈ ਪਰਮੇਸ਼ਰ, ਆਕਾਰ ਤਾਂ ਉਹ ਆਪਣੀ ਇੱਛਾ ਨਾਲ ਧਾਰਦਾ, ਵੀ ਜਿਵੇਂ ਆਪਾਂ ਇੱਛਾ ਕਰ ਲਈਏ ਵੀ ਮੈਨੂੰ ਗੁਰੂ ਨਾਨਕ ਦੇਵ ਦੇ ਰੂਪ 'ਚ ਦਰਸ਼ਨ ਦਿਓ, ਤਾਂ ਉਹ ਪ੍ਰਕਾਸ਼ ਹੀ ਗੁਰੂ ਨਾਨਕ ਰੂਪ ਹੋ ਜਾਂਦਾ। ਜਿਵੇਂ ਮਰਜ਼ੀ ਫੁਰਨਾ ਕਰ ਲਓ, ਉਹੋ ਜਿਹਾ ਪੂਰਾ ਕਰ ਦਿੰਦਾ। ਜਦੋਂ ਪ੍ਰਕਾਸ਼ ਹੋ ਗਿਆ ਹਿਰਦੇ 'ਚ, ਮਨ ਹੀ ਆਕਾਰ ਬਣਾ ਲੈਂਦਾ ਫਿਰ ਉਹੋ ਜਿਹਾ, ਜਿਹਾ ਜਿਹਾ ਆਪਾਂ ਸੋਚਦੇ ਹਾਂ ਮੈਂ ਤਾਂ ਫਲਾਨੇ ਦਰਸ਼ਨ ਕਰਨੇ ਨੇ, ਉਹੀ ਹੋ ਜਾਂਦੇ ਨੇ ਫਿਰ ਸਾਹਮਣੇ, ਉਹੀ ਆਕਾਰ ਬਣ, ਜਿਹਨੂੰ ਮਰਜ਼ੀ ਯਾਦ ਕਰ ਲਓ ਸੈਕਿੰਡ ਤੋਂ ਪਹਿਲਾਂ ਫਿਰ ਉਹ ਸਾਹਮਣੇ ਖੜਾ ਹੁੰਦਾ, ਕਿਉਂਕਿ ਉਹ ਆਪਣੇ 'ਚੋਂ ਪਾਵਰ ਆ ਚੁੱਕੀ। ਜਿਹਨੂੰ ਮਰਜ਼ੀ ਯਾਦ ਕਰ ਲਈ ਉਹੀ ਖੜਾ ਹੋ ਜਾਂਦਾ ਸਾਹਮਣੇ ਆ ਕੇ, ਹਾਂ ਜੀ ਕੀ ਹੁਕਮ ਹੈ, ਕਿਵੇਂ ਯਾਦ ਕੀਤਾ। ਇਸ ਕਰਕੇ ਉਸ ਗੁਰਮੁਖ 'ਚ ਇੰਨੀ ਤਾਕਤ ਆ ਜਾਂਦੀ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂ ਡੋਲੈ। ਪ੍ਰਭੂ ਦੇ ਨਾਮਾਂ ਰੂਪ ਬਾਣੀ ਨੂੰ ਸਭ ਕੋਈ ਬੋਲਦਾ, ਬਾਣੀ ਦੁਆਰੇ ਵਾਹਿਗੁਰੂ ਦੇ ਜਸ ਨੂੰ ਸਭ ਕੋਈ ਬੋਲਦਾ। ਸੋ ਵਾਹਿਗੁਰੂ ਦੀ ਬਾਣੀ ਜਿਹੜੀ ਆਗਿਆ ਵਿੱਚ ਸਭ ਕੋਈ ਬੋਲਦਾ, ਪਰ ਉਹ ਵਾਹਿਗੁਰੂ ਆਪ ਅਡੋਲ ਹੈ, ਕਦੇ ਡੋਲਦਾ ਨਹੀਂ। ਬਾਕੀ ਆਪਾਂ ਸਭ ਡੋਲ ਜਾਂਦੇ ਹਾਂ, ਪਰ ਉਹ ਆਪ ਨਹੀਂ ਡੋਲਦਾ। ਸਰਬ ਕਲਾ ਕਰ ਖੇਲ ਖੇਲ, ਮੋਲ ਨਾ ਪਾਈਆ ਗੁਣ ਹੈ ਅਮੋਲ। ਸਰਬ ਕਲਾ ਹੁੰਦਾ ਸ਼ਕਤੀਆਂ, ਸ਼ਕਤੀਆਂ ਕਰਕੇ ਜਗਤ ਰੂਪੀ ਖੇਡ ਨੂੰ ਖੇਡ ਰਿਹਾ। ਅਮੋਲਕ ਗੁਣਾਂ ਵਾਲੇ ਵਾਹਿਗੁਰੂ ਦਾ ਮੁੱਲ ਨਹੀਂ ਪਾਇਆ ਜਾਂਦਾ, ਉਸ ਦੇ ਅਮੋਲਕ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸਰਬ ਜੋਤ ਮੈਂ ਜਾ ਕੇ ਜੋਤ ਧਾਰ ਰਹਿਓ ਸਵਾਮੀ ਓਤ ਪੋਤ। ਸਾਰੇ ਜੋਤੀਆਂ ਵਿੱਚ ਵਾਹਿਗੁਰੂ ਦੀ ਜੋਤ ਹੈ। ਸਰਬ ਜੋਤ ਮੈਂ ਜਾ ਕੇ ਜੋਤ, ਸਾਰਿਆਂ ਤਾਰਿਆਂ ਵਿੱਚ ਵੀ, ਚੰਦਰਮਾ ਸੂਰਜ ਵਿੱਚ ਵੀ, ਆਕਾਸ਼ੀ ਬਿਜਲੀ ਵਿੱਚ ਵੀ, ਬੁੱਧੀ ਵਿੱਚ ਵੀ, ਅੱਗ ਦੇ ਵਿੱਚ ਵੀ, ਉਹ ਆਪ ਹੀ ਹੈ। ਸੋ ਜਿਵੇਂ ਪਹਿਲਾਂ ਵੀ ਪ੍ਰਮਾਣ ਦਿੱਤਾ ਆਪ ਨੂੰ, ਕਿਸੇ ਬਹੁਤ ਚੰਗੇ ਪੁਰਸ਼ ਅਭਿਆਸੀ ਨੇ, ਮਿਹਨਤ ਕਰਨ ਵਾਲੇ ਨੇ, ਜਿਹਨੂੰ ਪ੍ਰਾਪਤੀ ਹੋਈ ਹੋਈ ਹੈ। ਹੁਣ ਗ੍ਰਿਸਤੀ ਬੰਦੇ ਆ, ਉਹ ਵੀ ਉਹ ਘਰੇ ਕੂੜਾ ਕਾੜਾ ਜਾਂ ਕਾਫੀ ਇਕੱਠਾ ਕਰਕੇ ਕਾਗਜ਼ ਕੁਗਜ਼ ਖੂੰਜੇ ਚ ਅੱਗ ਲਾ ਕੇ, ਅੱਗ ਲਾਉਂਦਿਆਂ ਉਧਰੋਂ ਕੁਦਰਤੀ ਹਨੇਰੀ ਆ ਗਈ, ਉਹ ਡਰ ਗਏ ਵੀ ਕਿਤੇ ਅੱਗ ਹੀ ਨਾ ਲੱਗ ਜੇ ਘਰ ਨੂੰ, ਕਿਤੇ ਉੱਡ ਕੇ ਕਾਗਜ਼ ਜੇ ਇੱਧਰ ਨੂੰ ਆ ਜਾਣ। ਉਹਦੇ ਵਿੱਚੋਂ ਹੀ ਅਗਨੀ ਦੇਵਤਾ ਖੜਾ ਹੋ ਗਿਆ, ਕਿਉਂਕਿ ਉਹ ਤਾਂ ਅਭਿਆਸੀ ਹੈ ਨਾ, ਆਪਾਂ ਨੂੰ ਨਹੀਂ ਪਤਾ ਲੱਗਦਾ। ਉਹ ਖੜਾ ਹੋ ਕੇ ਇੰਨਾ ਕਹਿ ਗਿਆ ਨਹੀਂ ਲੱਗੇਗੀ, ਬਸ ਇੰਨਾ ਕਹਿ ਕੇ ਅਲੋਪ ਹੋ ਗਿਆ। ਕਿਉਂਕਿ ਉਹ ਕਹਿੰਦਾ ਮੈਂ ਵੀ ਹੁਕਮ 'ਚ ਹਾਂ, ਅੱਗ ਐਂ ਨਹੀਂ ਲਾਉਂਦਾ ਮੈਂ, ਜੇ ਹੁਕਮ ਹੋਵੇ ਤਾਂ ਅੱਗ ਲੱਗਦੀ ਹੈ ਨਾ। ਹੁਕਮ ਤੋਂ ਬਿਨਾਂ ਦਰਿਆ ਵੀ ਬਾਹਰ ਨੂੰ ਨਿਕਲਦਾ, ਹੁਕਮ ਦੇ ਵਿੱਚ ਸਮੁੰਦਰ ਆਪਣੇ ਟਿਕਾਣੇ 'ਤੇ ਖੜਾ, ਹੁਕਮ ਵਿੱਚ ਧਰਤੀ ਖੜੀ ਹੈ, ਹੁਕਮ ਵਿੱਚ ਤਾਰੇ ਖੜੇ ਨੇ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀ ਸੋਏ। ਐਂ ਤਾਂ ਜੇ ਹੁਕਮ ਤੋਂ ਬਾਹਰੇ ਹੋ ਜਾਣ, ਹੁਣੇ ਤਾਰੇ ਡਿੱਗ ਪੈਣ, ਸਾਰੇ ਧਰਤੀ ਹਿੱਲ ਜੇ ਸਾਰੀ, ਇਹ ਵੀ ਡਰ ਕੇ ਖੜੇ ਨੇ ਸਾਰੇ ਜਾਣੇ। ਸੋ ਸਾਰੀਆਂ ਚੀਜ਼ਾਂ ਡਰ ਦੇ ਵਿੱਚ ਨੇ ਪਰਮਾਤਮਾ ਦੇ। ਇਸ ਕਰਕੇ ਕਹਿੰਦੇ ਸਰਬ ਜੋਤ ਮੈਂ ਜਾ ਕੇ ਜੋਤ। ਸਾਰੀਆਂ ਜੋਤਾਂ ਜਿਹੜੀਆਂ ਆਪਣੇ ਸਰੀਰਾਂ ਵਿੱਚ ਵੀ ਰੱਖੀਆਂ, ਨੇਤਰਾਂ ਵਿੱਚ ਵੀ ਰੱਖੀਆਂ ਉਹਨੇ, ਜਿੰਨੇ ਵੀ ਵਿਅਕਤੀ ਨੇ, 84 ਲੱਖ ਜੂਨ ਨੇ, ਜਿੰਨੇ ਦਰਖਤ ਨੇ, ਪਸ਼ੂ ਪੰਛੀ ਨੇ, ਪੱਥਰ ਨੇ, ਪਾਣੀ ਹੈ, ਹਰ ਚੀਜ਼ ਵਿੱਚ ਉਹਦੀ ਜੋਤ ਆਪੇ ਹੀ ਕੰਮ ਕਰਦੀ ਹੈ। ਉਹਨੇ ਇੱਕ ਖੇਡ ਬਣਾਉਣੀ ਸੀ, ਬਣਾ ਕੇ ਖੇਡ ਰਿਹਾ ਉਹ ਅਲੱਗ ਅਲੱਗ ਖੇਡਾਂ ਪਿੱਛੋਂ, ਜਿਵੇਂ ਬਿਜਲੀ ਸਾਰੀਆਂ ਚੀਜ਼ਾਂ 'ਚ ਇੱਕੋ ਹੀ ਆ ਰਹੀ, ਭਾਵੇਂ ਉਹ ਪੱਖਾ, ਕੰਪਿਊਟਰ ਹੈ, ਕੈਮਰਾ, ਮਾਈਕ ਹੈ, ਭਾਵੇਂ ਉਹ ਟਿਊਬ ਜਗਦੀ ਆ, ਭਾਵੇਂ ਵੱਡੇ ਵੱਡੇ ਫੈਕਟਰੀਆਂ ਚੱਲਦੀਆਂ, ਭਾਵੇਂ ਇੰਟਰਨੈਟ 'ਤੇ ਜੱਗ ਦੇਖਦੇ ਹਾਂ, ਭਾਵੇਂ ਉਹ ਆਕਾਸ਼ ਵਿੱਚ ਥੱਲੇ, ਸਾਰੇ ਕਿਤੇ ਮੂਲ ਰੂਪ ਵਿੱਚ ਹਰੇਕ ਚੀਜ਼ ਨੂੰ ਬਿਜਲੀ ਚਲਾ ਰਹੀ। ਤੋ ਇਸ ਕਰਕੇ ਬਿਜਲੀ ਮੂਲ ਹੈ ਸਾਰਿਆਂ ਵਿੱਚ। ਬਿਜਲੀ ਬੰਦ, ਸਭ ਕੁਛ ਬੰਦ, ਕੁਛ ਨਹੀਂ ਚੱਲਣਾ ਮੁੜ ਕੇ, ਸਾਰੇ ਜਿੰਨੇ ਵੀ ਥਾਵਾਂ 'ਤੇ ਕੁਛ ਵੀ ਚੱਲਦਾ ਬਿਜਲੀ ਨਾਲ ਹੀ ਚੱਲਦਾ। ਸੋ ਬਿਜਲੀ ਮਨ ਨੂੰ ਆਪਣੇ, ਸੋ ਅਸਲੀ ਰੂਪ ਵਿੱਚ ਸਾਨੂੰ ਜਦੋਂ ਰੂਪ ਧਾਰਦੀ ਹੈ, ਉਦੋਂ ਰੂਪ ਧਾਰ ਕੇ ਉਹ ਆਪਣਾ ਕਰਮ ਕਰਦੀ ਹੈ। ਮਾਈਕ ਵਿੱਚ ਮਾਈਕ ਰੂਪ ਹੋ ਕੇ ਬੋਲ ਰਹੀ ਹੈ, ਕੈਮਰੇ ਵਿੱਚ ਕੈਮਰਾ ਰੂਪ ਹੋ ਕੇ ਚੱਲ ਰਹੀ ਹੈ, ਪੱਖੇ ਵਿੱਚ ਬਿਜਲੀ ਘੁੰਮ ਰਹੀ ਹੈ, ਉਹ ਪੱਖਾ ਰੂਪ ਹੋ ਕੇ ਚੱਲਦੀ ਹੈ। ਇਸ ਤਰ੍ਹਾਂ ਪਰਮਾਤਮਾ ਦੇ ਉਦਾਹਰਣ ਦਿੰਦੇ ਹਾਂ ਆਪਾਂ ਕਿ ਪਰਮਾਤਮਾ ਸਾਰਿਆਂ ਥਾਵਾਂ ਦੇ ਉੱਤੇ ਹੀ ਸੱਤਾ ਹੈ। ਬਿਜਲੀ ਜਿਹੜੀ ਦੇ ਨਾਲ ਆਪਾਂ ਸਾਰੇ ਚੱਲਦੇ ਹਾਂ, ਬਿਜਲੀ ਆਪਾਂ ਨੂੰ ਦਿਖਾਉਂਦੀ ਸਾਰਾ ਸਾਇੰਸ ਦੇ ਵਿੱਚ, ਪਰ ਬਿਜਲੀ ਕਿੱਥੋਂ ਚੱਲਦੀ ਹੈ? ਬਿਜਲੀ ਨੂੰ ਜਿਹੜੀ ਸੱਤਾ ਦਿੰਦਾ ਉਹ ਪਰਮਾਤਮਾ ਦਿੰਦਾ। ਉਹੀ ਪਾਣੀ ਚੋਖੇ ਚਲਾ ਕੇ ਜਨਰੇਟਰ ਬਿਜਲੀ ਪੈਦਾ ਹੋ ਗਈ ਤਾਂ ਉਹਦਾ ਬਹਾਨਾ ਹੀ ਹੈ, ਜਨਰੇਟਰ ਜਨੂਟਰ ਕੋਈ ਬਿਜਲੀ ਨਹੀਂ ਦਿੰਦਾ। ਇਹ ਬਿਜਲੀ ਰੂਪ ਵੀ ਉਹ ਆਪ ਹੀ ਹੈ, ਕਿਉਂਕਿ ਉਹਨੇ ਆਪਣੀ ਮਨੁੱਖਤਾ ਨੂੰ, ਇਨਸਾਨੀਅਤ ਨੂੰ ਸਾਰਾ ਕੁਛ ਦੇਣਾ ਕਿਸੇ ਬਹਾਨੇ ਨਾਲ ਦਿੰਦਾ, ਡਾਇਰੈਕਟ ਸਾਰਾ ਆਪ ਨਹੀਂ ਕਰਦਾ। ਉਹਨੇ ਜੋ ਕਰਨਾ ਸੋ ਛੁਪ ਕੇ ਕਰਨਾ, ਉਹਦੀ ਆਦਤ ਹੀ ਹੈ ਕਿ ਮੈਂ ਆਪ ਸਾਹਮਣੇ ਨਹੀਂ ਹੋਣਾ ਕਿਸੇ ਦੇ, ਅਤੇ ਫਿਰ ਉਹ ਸਾਨੂੰ ਭੁਲੇਖੇ ਪਾ ਦਿੰਦਾ ਕਿ ਇਹ ਫਲਾਨ ਫਲਾਨੀ ਚੀਜ਼ ਹੈ, ਸਾਇੰਸਦਾਨਾਂ ਨੇ ਇਉਂ ਕਰ ਲਿਆ, ਫਲਾਨੇ ਨੇ ਇਉਂ ਕਰ ਲਿਆ, ਕੋਈ ਨਹੀਂ ਹੈ ਕੁਛ, ਸਭ ਕੁਛ ਆਪ ਹੀ ਹੈ। ਜਦੋਂ ਇਹ ਸਮਝ ਲੱਗ ਜਾਂਦੀ ਹੈ ਉਦੋਂ ਬੰਦਾ ਫਿਰ ਮੰਨਦਾ ਵਾਕਈ ਵੀ ਆਪ ਹੀ ਵਾਹਿਗੁਰੂ ਸਾਰਾ ਕੁਛ ਕਰੀ ਜਾਂਦੇ ਨੇ। ਧਾਰ ਰਹਿਓ ਸਵਾਮੀ ਓਤ ਪੋਤ। ਉਹ ਸਵਾਮੀ ਪਰਮਾਤਮਾ ਤਾਣੇ ਪੇਟੇ ਵਾਂਗੂ ਸਾਰਿਆਂ ਵਿੱਚ ਸੱਤਾ ਧਾਰ ਰਿਹਾ, ਸੱਤਾ ਉਹਦੇ ਨਾਲ ਹੀ ਕੰਮ ਹੁੰਦਾ। ਪਰ ਸਾਇੰਸਦਾਨ ਤਾਂ ਕੁਛ ਵੀ ਨਹੀਂ, ਉਹਦੇ ਸਾਹਮਣੇ ਉਹਦੀ ਆਤਮਕ ਸਾਇੰਸ ਇੰਨੀ ਤਕੜੀ ਹੈ, ਸਾਡੀ ਬੁੱਧੀ 'ਤੇ ਹੀ ਪਰਦਾ ਪਾ ਦਿੰਦੇ ਨੇ, ਬੁੱਧੀ ਉੱਤੇ ਇਹੋ ਜਿਹਾ ਪਰਦਾ ਪਾਇਆ ਹੋਇਆ, ਸਾਨੂੰ ਆਪ ਦੀ ਸਮਝ ਆਪ ਨੂੰ ਨਹੀਂ ਲੱਗਣ ਦਿੰਦੇ। ਪਰ ਜਿਹਦੇ 'ਤੇ ਦਿਆਲੂ ਹੋ ਜਾਂਦੇ ਨੇ ਉਹਨੂੰ ਗੁਰੂ ਦੇ ਰਾਹੀਂ ਸਮਝਾ ਦਿੰਦੇ ਨੇ। ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸ਼ਵਾਸ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਗੁਰਾਂ ਦੀ ਕਿਰਪਾ ਨਾਲ ਜਿਨ੍ਹਾਂ ਦਾ ਭਰਮ ਨਾਸ ਹੋਇਆ ਨਾ, ਉਹਨਾਂ ਦੇ ਹਿਰਦੇ 'ਚ ਇਸ ਤਰ੍ਹਾਂ ਭਰੋਸਾ ਬੱਝ ਗਿਆ। ਭਰਮ ਨਾਸ ਜਿਹਦਾ ਕੀਤਾ ਉਹਦਾ ਤਾਂ ਭਰੋਸਾ ਬੱਝ ਗਿਆ, ਉਹਨੂੰ ਤਾਂ ਪਤਾ ਲੱਗ ਗਿਆ ਕਿ ਉਹ ਵਿਆਪਕ ਹੈ, ਉਹ ਪ੍ਰਕਾਸ਼ ਰੂਪ ਹੈ, ਉਹ ਆਪ ਹੀ ਕਰ ਰਿਹਾ ਸਾਰਾ ਕੁਝ,